You're with SBS Radio.
ਦੋਸਤੋ, ਮੇਰਾ ਨਾਮ ਹੈ ਅਵਨੀਤ ਅਤੇ ਅੱਜ ਅਸੀਂ ਉਹਨਾਂ ਨਵੀਂ ਯਾਤਰਾ ਪਾਬੰਦੀਆਂ ਦੀ ਗੱਲ ਕਰਾਂਗੇ ਜੋ ਸ਼ੁੱਕਰਵਾਰ ਨੂੰ ਭਾਰਤ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਲਈ ਐਲਾਨੀਆਂ ਗਈਆਂ ਸਨ। ਇਸ ਵਿਸ਼ੇ 'ਤੇ ਚਰਚਾ ਕਰਨ ਲਈ ਸਾਡੇ ਨਾਲ ਕਪੂਰਥਲਾ ਤੋਂ ਫੋਨ ਲਾਈਨ 'ਤੇ ਜੁੜੇ ਨੇ ਮਨਦੀਪ ਸ਼ਰਮਾ ਜੀ। ਮਨਦੀਪ, ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਅਵਨੀਤ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਮੈਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਅਵਨੀਤ ਜੀ ਦਾ ਕਿ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਇਹਨਾਂ ਨਾਲ ਗੱਲਬਾਤ ਕਰਨ ਦਾ। ਮੈਂ ਇਸ ਵੇਲੇ ਉਹਨਾਂ ਚੋਂ ਮੈਂ ਮੰਦਭਾਗੇ ਕਹਾਂਗਾ ਕਿ ਮੰਦਭਾਗੇ ਆਸਟ੍ਰੇਲੀਅਨ ਸਿਟੀਜ਼ਨ ਦੇ ਵਿੱਚੋਂ ਹੈਗਾ ਕਿ ਜਿਹੜਾ ਇਸ ਵੇਲੇ ਇੰਡੀਆ 'ਚ ਫਸਿਆ ਹੋਇਆ ਅਤੇ ਬੜੀ ਹੀ ਇੱਕ ਔਖੀ ਘੜੀ ਹੈ ਜਿਹਦੇ ਵਿੱਚੋਂ ਨਿਕਲ ਰਹੇ ਹਾਂ ਅਵਨੀਤ ਜੀ ਅਸੀਂ ਇਸ ਵੇਲੇ।
ਜੀ ਮਨਦੀਪ, ਆਸਟ੍ਰੇਲੀਆ ਦੀ ਸਰਕਾਰ ਨੇ ਭਾਰਤ ਯਾਤਰਾ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਯਾਤਰਾ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਨੂੰ 5 ਸਾਲ ਦੀ ਕੈਦ ਜਾਂ ਫਿਰ ਭਾਰੀ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਇਹਨਾਂ ਪਾਬੰਦੀਆਂ 'ਤੇ ਤੁਹਾਡੇ ਦਿਲ ਦਾ ਹਾਲ ਸੁਣਨ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਤੁਸੀਂ ਭਾਰਤ ਕਦ ਅਤੇ ਕਿਉਂ ਗਏ।
ਅਵਨੀਤ ਜੀ, ਮੈਂ ਕਿਸੇ ਵਿਆਹ ਜਾਂ ਫੰਕਸ਼ਨ ਕਰਕੇ ਇੰਡੀਆ ਨਹੀਂ ਆਇਆ। ਇਨਫੈਕਟ ਜਿਹੜੀ ਚੀਜ਼ ਤੋਂ ਆਪਾਂ ਸਾਰੇ ਹੀ ਪ੍ਰਵਾਸੀ ਭਾਰਤੀ ਡਰਦੇ ਹਾਂ, ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ ਕਿਤੇ ਨਾ ਕਿਤੇ ਇੱਕ ਮਨ 'ਚ ਡਰ ਹੁੰਦਾ ਯਾਰ ਸਾਡੇ ਪਿੱਛੇ ਪੇਰੈਂਟਸ ਦਾ ਕੀ ਬਣੇਗਾ, ਸਾਡੀ ਫੈਮਿਲੀ ਦਾ ਕੀ ਬਣੇਗਾ। ਕਿਤੇ ਨਾ ਕਿਤੇ ਡਰ ਇੱਕ ਸਾਡੇ ਨਾ ਬੈਕ ਆਫ ਮਾਇੰਡ ਹਮੇਸ਼ਾ ਰਹਿੰਦਾ। ਅਤੇ ਮੇਰੇ ਨਾਲ ਉਹੀ ਹੋਇਆ ਕਿ ਮੇਰੇ ਫਾਦਰ ਪਾਸ ਅਵੇ ਹੋਏ, ਉਹਨਾਂ ਦਾ ਮੀਨ ਕਿ ਪਾਸ ਅਵੇ ਹੋਏ 29 ਮਾਰਚ ਨੂੰ, 29th of March ਨੂੰ। ਮੈਂ ਇਨਫੈਕਟ ਸੰਸਕਾਰ ਲਈ ਵੀ ਨਹੀਂ ਪਹੁੰਚ ਪਾਇਆ ਕਿਉਂਕਿ ਇੰਨੀਆਂ ਟਰੈਵਲ ਰਿਸਟ੍ਰਿਕਸ਼ਨ ਸੀਗੀਆਂ। ਮੈਂ ਇੱਥੇ ਪਹੁੰਚਿਆ ਜੀ 2nd of April ਨੂੰ ਅਤੇ ਉਹਨਾਂ ਦੀ ਆਪਣਾ ਕਿਰਿਆ ਵਗੈਰਾ ਕਰਨ ਤੋਂ ਬਾਅਦ ਛੋਟੇ ਮੋਟੇ ਜਿਹੜੇ ਇੱਧਰ, ਫਿਰ ਸੋਚਣਾ ਸ਼ੁਰੂ ਕੀਤਾ ਕਿ ਹਾਂ ਨਹੀਂ ਹੁਣ ਵਾਪਸ ਚਲੋ ਚੱਲੀਏ ਕਿਉਂਕਿ ਫੈਮਿਲੀ ਉੱਥੇ ਹੈ। ਅਤੇ ਬਟ ਹੁਣ ਤੁਹਾਨੂੰ ਪਤਾ ਹੀ ਹੈ ਜੀ ਜੋ ਆਪਣਾ ਉੱਥੇ ਹੋ ਰਿਹਾ, ਅਤੇ ਇਸ ਕਰਕੇ ਮੈਂ ਭਾਰਤ ਆਇਆ ਜੀ। ਇਹ ਕੋਈ ਯਾਨੀ ਕਿ ਜਿਹੜੇ ਕੋ ਪਾਪੂਲਰ ਉੱਥੇ ਉਹ ਇੱਕ ਨੋਸ਼ਨ ਜਿਹਾ ਬਣਦਾ ਜਾ ਰਿਹਾ ਕਿ ਇਹ ਸਾਰੇ ਉੱਥੇ ਫੰਕਸ਼ਨਾਂ ਤੇ ਗਏ ਹੋਏ ਨੇ ਜਾਂ ਵਿਆਹ ਕਰਵਾਉਣ ਗਏ ਹੋਏ ਨੇ, ਏਦਾਂ ਦਾ ਨਹੀਂ ਹੈ ਜੀ। ਜ਼ਿਆਦਾਤਰ ਮੇਰੇ ਵਰਗੇ ਫਸੇ ਹੋਏ ਵਿਚਾਰੇ ਉਹ ਨੇ ਕਿ ਜਿਹੜੇ ਆਪਣੀ ਫੈਮਿਲੀ 'ਚ ਕੁਛ ਨਾ ਕੁਛ ਏਦਾਂ ਦੀ ਟ੍ਰੈਜਡੀ ਕੁਛ ਹੋਈ, ਉਹਦੇ ਕਰਕੇ ਭਾਰਤ ਆਉਣਾ ਪਿਆ ਉਹਨਾਂ ਨੂੰ
ਜੀ। ਇਹ ਬਹੁਤ ਹੀ ਔਖੀ ਕੜੀ ਹੈ ਤੁਹਾਡੇ ਪਰਿਵਾਰ ਲਈ, ਬਹੁਤ ਹੀ ਦੁਖਦਾਈ ਗੱਲ ਹੈ। ਰੱਬ ਤੁਹਾਨੂੰ ਇਸ ਦੁੱਖ ਨੂੰ ਜਰਨ ਲਈ ਬਲ ਬਖਸ਼ੇ। ਮਨਦੀਪ, ਸਾਨੂੰ ਇਹ ਦੱਸੋ ਕਿ ਆਸਟ੍ਰੇਲੀਆ ਤੋਂ ਬਾਹਰ ਜਾਣ ਲਈ ਵੀ ਪੱਕੇ ਨਾਗਰਿਕਾਂ ਨੂੰ ਆਊਟਵਰਡ ਐਗਜ਼ੈਂਪਸ਼ਨ ਦੀ ਲੋੜ ਪੈਂਦੀ ਹੈ। ਕੀ ਤੁਹਾਨੂੰ ਪਹਿਲੀ ਕੋਸ਼ਿਸ਼ ਵਿੱਚ ਹੀ ਛੋਟ ਮਿਲ ਗਈ ਸੀ?
ਨਹੀਂ ਨਹੀਂ ਅਮੀਰ ਜੀ, ਉਹੀ ਨਾ, ਇੱਕ ਤਾਂ ਬੰਦਾ ਉਸ ਵੇਲੇ ਉਦਾਂ ਹੀ ਬਹੁਤ ਜ਼ਿਆਦਾ ਸਟ੍ਰੈਸਡ ਹੁੰਦਾ। ਐਕਚੁਅਲੀ ਮੈਂ ਅਪਲਾਈ ਐਗਜ਼ੈਂਪਸ਼ਨ ਲਈ ਉਦੋਂ ਕਰਨਾ ਸ਼ੁਰੂ ਕੀਤਾ ਜਦੋਂ ਮੇਰੇ ਫਾਦਰ ICU 'ਚ ਸੀਗੇ ਕਿਉਂਕਿ ਮੰਮਾ ਇੱਥੇ ਇਕੱਲੇ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਜਿੱਦਾਂ ਮੇਰੇ ਡੈਡੀ ਉੱਥੇ ਨੇ ICU 'ਚ ਨੇ, ਮੈਂ ਹੋਸਪਿਟਲ ਦੀ ਸਟੇਟ ਲੇਕਿਨ ਡਾਕਟਰ ਦੀ ਸਟੇਟਮੈਂਟ ਲਗਾ ਕੇ ਸਭ ਕੁਛ ਲਗਾ ਕੇ ਪ੍ਰੂਫ ਲਗਾ ਕੇ ਡੈਡੀ ਨਾਲ ਆਪਣਾ ਰਿਲੇਸ਼ਨਸ਼ਿਪ ਵੀ ਅਸਟੈਬਲਿਸ਼ ਕਰਕੇ ਅਪਲੋਡ ਕੀਤਾ। ਤੀਸਰੇ ਦਿਨ ਮੈਨੂੰ ਜਵਾਬ ਆਉਂਦਾ ਕਿ ਤੁਹਾਡੀ ਟਰੈਵਲ ਐਗਜ਼ੈਂਪਸ਼ਨ ਰਿਕੁਐਸਟ ਜਿਹੜੀ ਉਹ ਡਿਨਾਈ ਕੀਤੀ ਗਈ ਹੈ। ਠੀਕ ਹੈ, ਜਿਹੜੀ ਆਪਣੇ ਆਪ 'ਚ ਇੱਕ ਬੰਦਾ ਉਸ ਵੇਲੇ ਉਦਾਂ ਹੀ ਇੰਨੀ ਕੁ ਮਾਨਸਿਕ ਤਣਾਅ 'ਚੋਂ ਨਿਕਲ ਰਿਹਾ ਹੁੰਦਾ, ਉਸ ਤੋਂ ਬਾਅਦ ਵੀ ਹੋਣ ਤੋਂ ਬਾਅਦ ਯਾਨੀ ਕਿ ਇਹੋ ਜਿਹੀ ਤੁਹਾਨੂੰ ਆਉਂਦੀ ਹੈ। ਫਿਰ ਮੈਂ ਦੁਬਾਰਾ ਅਪਲਾਈ ਕੀਤਾ ਕੁਛ ਇੱਕ ਹੋਰ ਡਾਕੂਮੈਂਟਸ ਲਗਾ ਕੇ। ਇਨਫੈਕਟ ਮੈਂ ਸੋਚਿਆ ਮੈਂ ਕਿ ਕਿਉਂਕਿ ਇਹਨਾਂ ਨੂੰ ਪੈਸਾ ਸਮਝ ਆਉਂਦਾ ਤੇ ਮੈਂ ਕੁਛ ਇੱਕ ਆਪਣੇ ਫਰੈਂਡਸ ਦੀ ਹੈਲਪ ਲਾ ਕੇ ਕੁਛ ਐਨਫ ਫੰਡਸ ਆਪਣੇ ਅਕਾਊਂਟ 'ਚ ਸ਼ੋਅ ਕੀਤੇ ਕਿ ਨਹੀਂ ਮੇਰੇ ਕੋਲ ਇੰਨੇ ਕੁ ਫੰਡਸ ਹੈਗੇ ਆ ਕਿ ਮੈਂ ਇੰਡੀਆ ਜਾ ਸਕਦਾ ਆਰਾਮ ਨਾਲ। ਠੀਕ ਹੈ, ਤੋ ਉਸ ਤੋਂ ਬਾਅਦ ਫਿਰ ਮੈਨੂੰ ਯਾਨੀ ਕਿ 2nd ਵਾਰੀ 'ਚ ਟਰੈਵਲ ਐਗਜ਼ੈਂਪਸ਼ਨ ਮਿਲੀ। ਬਟ ਉਹਨਾਂ ਨੇ ਇੰਨਾ ਕੁ ਲੇਟ ਕਰਤਾ ਇਹ ਸਾਰੇ ਪ੍ਰੋਸੈਸ ਨੇ ਕਿ ਮੈਂ ਦੇਖੋ ਜੀ ਆਪਣੇ ਆਪਾਂ ਸਾਰੇ ਭਾਰਤੀ ਹੈ ਯਾਨੀ ਕਿ ਇਸੇ ਮੂਲ ਦੇ ਗਏ ਹੋਏ ਹਾਂ ਕਿ ਹੁਣ ਇੱਕ ਮੁੰਡਾ ਆਪਣੇ ਪਿਓ ਦੇ ਸੰਸਕਾਰ ਲਈ ਨਹੀਂ ਪਹੁੰਚ ਸਕਿਆ, ਇਸ ਤੋਂ ਮਾੜੀ ਕੀ ਚੀਜ਼ ਹੋ ਸਕਦੀ ਹੈ। ਤੇ ਜਿਹੜਾ ਸਾਰੀ ਉਮਰ ਇੱਕ ਉਹ ਰਹੇਗਾ ਮੈਨੂੰ ਇੱਕ ਦਿਲ 'ਚ ਰਹੇਗਾ। ਬਟ ਉਸ ਤੋਂ ਬਾਅਦ ਕਿ ਇਹਨਾਂ ਨੇ ਪਹਿਲਾਂ ਤਾਂ ਇੰਨਾ ਔਖਾ ਕੀਤਾ ਇੱਕ ਆਉਣਾ ਵੀ, ਹੁਣ ਮੈਂ ਸਭ ਤੋਂ ਜ਼ਿਆਦਾ ਕੀ ਕਹਿ ਸਕਦਾ ਅਮਨੀਤ ਜੀ ਕਿ ਕਿੰਨਾ ਔਖਾ ਸੀਗਾ ਉਸ ਟਾਈਮ।
ਮਨਦੀਪ ਜੀ, ਹੌਸਲਾ ਰੱਖੋ ਤਾਂ ਕਿ ਤੁਸੀਂ ਆਪਣੀ ਮਾਤਾ ਜੀ ਦਾ ਸਾਰੇ ਪਰਿਵਾਰ ਦਾ ਧਿਆਨ ਰੱਖ ਸਕੋ, ਉਹਨਾਂ ਨੂੰ ਵੀ ਸੰਭਾਲ ਸਕੋ ਅਤੇ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਭਾਰਤ 'ਚ ਫਸੇ ਆਸਟ੍ਰੇਲੀਆ ਦੇ ਨਾਗਰਿਕਾਂ 'ਤੇ ਲਗਾਈ ਜਾਣ ਵਾਲੀਆਂ ਯਾਤਰਾ ਪਾਬੰਦੀਆਂ ਬਾਰੇ। ਸ਼ੁੱਕਰਵਾਰ ਨੂੰ ਸਰਕਾਰ ਨੇ ਸਖ਼ਤ ਨੀਤੀਆਂ ਦਾ ਐਲਾਨ ਕੀਤਾ। ਸਾਨੂੰ ਦੱਸੋ ਕਿ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ?
ਮੈਂ ਨਵਨੀਤ ਇਹ ਕਹਾਂਗਾ ਕਿ ਮੈਨੂੰ ਲੱਗਦਾ ਕਿ ਸ਼ਾਇਦ ਨਾ ਜਿਸ ਤਰ੍ਹਾਂ ਕੋਈ ਕਿਸੇ ਨੇ ਕੋਈ ਵੱਡਾ ਮਜ਼ਾਕ ਕੀਤਾ ਹੁੰਦਾ, ਇਹ ਗਵਰਨਮੈਂਟ ਨੇ ਮਜ਼ਾਕ ਕੀਤਾ ਸਾਡੇ ਨਾਲ। ਕੋਈ ਇਹਨਾਂ ਨੂੰ ਪੁੱਛੋ ਕਿ ਤੁਸੀਂ ਇਹੋ ਜਿਹਾ ਕਦੀ ਯੂਕੇ ਬਾਰੇ ਸੋਚ ਸਕਦੇ ਹੋ, ਤੁਸੀਂ ਅਮੈਰੀਕਾ ਬਾਰੇ ਸੋਚ ਸਕਦੇ ਹੋ, ਕਿਉਂਕਿ ਤੁਸੀਂ ਯੂਕੇ ਦਾ ਮਿਊਟੈਂਟ ਇੰਨਾ ਡੈਡਲੀ ਹੈ, ਸਾਰੇ ਐਪੀਡੈਮਿਕਸ ਮੰਨਦੇ ਨੇ ਕਿ ਉਹ ਯੂਕੇ ਦਾ ਮਿਊਟੈਂਟ ਬਹੁਤ ਡੈਡਲੀ ਹੈ, ਵਾਇਰਸ ਹੈ, ਤੁਸੀਂ ਯੂਕੇ ਨਾਲ ਫਲਾਈਟਸ ਕਿਉਂ ਨਹੀਂ ਬੰਦ ਕੀਤੀਆਂ, ਤੁਸੀਂ ਯੂਕੇ ਤੋਂ ਕਿਸੇ ਆਉਣਾ ਨੂੰ ਬੈਨ ਨਹੀਂ ਕੀਤਾ? ਇਹ ਤਾਂ ਇੱਕ ਸਾਡੇ ਨਾਲ ਇੱਕ ਬਹੁਤ ਵੱਡਾ ਮਜ਼ਾਕ ਕੀਤਾ ਇਹਨਾਂ ਨੇ। ਇਹ ਕਿਤੇ ਨਾ ਕਿਤੇ ਇਹਨਾਂ ਨੇ ਇੱਕ ਵਾਈਟ ਸੁਪਰੀਮੈਸੀ, ਮੈਂ ਇਹ ਵਰਡ ਯੂਜ਼ ਨਹੀਂ ਸੀ ਕਰਨਾ ਚਾਹੁੰਦਾ, ਮੈਂ ਕਦੀ ਨਹੀਂ ਮੰਨਿਆ, ਮੈਂ ਹਮੇਸ਼ਾ ਮੰਨਿਆ ਕਿ ਚਲੋ ਉਹ ਵੀ ਸਾਡੇ ਬੜਾ ਪਿਆਰ ਕਰਦੇ ਨੇ, ਦੋਸਤ ਨੇ, ਯਾਨੀ ਕਿ ਮੇਟਸ, ਅੱਛੇ ਮੇਟਸ ਨੇ, ਬਟ ਗਵਰਨਮੈਂਟ ਨੇ ਦਿਖਾਤਾ ਕਿ ਨਹੀਂ ਅਸੀਂ ਫਸਟ ਕਲਾਸ ਨਹੀਂ, ਅਸੀਂ ਸੈਕਿੰਡ ਕਲਾਸ ਸਿਟੀਜ਼ਨ ਆ। ਐਕਚੁਅਲੀ ਇਹਨਾਂ ਨੇ ਸਾਨੂੰ ਫੀਲ ਕਰਾਤਾ।
ਤੇ ਮਨਦੀਪ, ਕੀ ਤੁਸੀਂ ਵਾਪਸੀ ਲਈ ਫਲਾਈਟ ਬੁੱਕ ਕਰਵਾ ਚੁੱਕੇ ਸੀ?
ਮੈਂ ਨਹੀਂ, ਮੈਂ ਅਵਨੀਤ ਜੀ, ਇਨਫੈਕਟ ਮੇਰੀ 7 ਮਈ ਦੀ ਟਿਕਟ ਸੀਗੀ, ਮੈਂ ਜਿਸ ਦਿਨ ਯਾਨੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਯਾਨੀ ਕਿ ਮੰਗਲਵਾਰ ਨੂੰ ਅਨਾਊਂਸ ਕੀਤੀ ਹੈ ਫਲਾਈਟ ਬੈਨ, ਮੈਂ ਮੰਡੇ ਸਵੇਰੇ ਹੀ ਮੈਂ ਚਾਰਟਰ ਫਲਾਈਟ ਇਨਫੈਕਟ ਬੁੱਕ ਕੀਤੀ। ਕੋਈ ਏਡੀ ਇਹ ਵੀ ਨਹੀਂ ਕੋਈ ਸਸਤੀ ਸੀ, ਮੀਨ $3600 ਦੀ ਫਲਾਈਟ ਸੀ, ਤੇ ਬਟ ਹੁਣ ਕਿਉਂਕਿ ਨੈਚੁਰਲੀ ਵਾਪਸ ਆਉਣਾ ਹੈ ਤੇ ਮੈਂ ਚਾਰਟਰ ਫਲਾਈਟ ਮੇਰੀ ਯਾਨੀ ਕਿ 7 ਮਈ ਦੀ ਬੁੱਕ ਸੀਗੀ, ਓਬਵੀਅਸਲੀ ਜਿਹੜੀ ਕਿ ਇਹਨਾਂ ਦੇ ਫਲਾਈਟ ਬੈਨ ਨਾਲ ਕੈਂਸਲ ਹੋ ਗਈ, ਉਹ ਆਪਣੇ ਆਪ ਚ ਹੁਣ ਉਹ ਯਾਨੀ ਕਿ ਲਟਕੀ ਹੋਈ ਹੈ ਕਿ ਕੀ ਕਰਨਾ ਕੀ ਨਹੀਂ। ਚਲੋ ਉਹ ਤਾਂ ਪੈਸੇ ਦਾ ਕੀ ਕਹਿੰਦੇ ਹੁਣ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ, ਉਹ ਤਾਂ ਪੈਸਾ ਤਾਂ ਖਾਧੀ ਖੜੀ ਹੈ ਇਸ ਵੇਲੇ ਕਿ ਪਤਾ ਨੀ ਕੀ ਬਣਨਾ, ਪਰ ਸਾਨੂੰ ਵਾਪਸ ਤਾਂ ਆਉਣ ਦਿਓ। ਯਾਨੀ ਕਿ ਫਲਾਈਟ ਮੇਰੀ ਬੁੱਕ ਸੀਗੀ, ਬਟ ਬਹੁਤ ਹੀ ਜੋ ਕਰ ਰਹੇ ਨੇ ਯਾਨੀ ਕਿ ਧੱਕਾ ਕਰ ਰਹੇ ਨੇ, ਸਿੱਧੀ ਜੀ ਗੱਲ ਹੈ ਕਿ ਧੱਕਾ ਕਰ ਰਹੇ ਸੱਚ ਨਾਲ।
ਤੇ ਮਨਦੀਪ, ਕੀ ਆਸਟ੍ਰੇਲੀਆ ਵਿੱਚ ਤੁਹਾਡੇ ਕੋਈ ਘਰ ਪਰਿਵਾਰ ਦੇ ਮੈਂਬਰ ਇੱਥੇ ਵੀ ਨੇ ਕਿ ਸਾਰੇ ਪੰਜਾਬ ਇੰਡੀਆ ਵਿੱਚ ਹੀ ਨੇ?
ਨਹੀਂ, ਮੇਰੀ ਇਸ ਤਰ੍ਹਾਂ ਜੀ ਕਿ ਅਸੀਂ 2 ਬ੍ਰਦਰ ਆ ਤੇ ਦੋਨੇ ਹੀ ਆਸਟ੍ਰੇਲੀਅਨ ਸਿਟੀਜ਼ਨ ਆ। ਬ੍ਰਦਰ ਮੇਰਾ ਮੈਲਬਰਨ ਹੈ, ਮੈਂ ਐਡੀਲੇਡ ਆ ਜੀ। ਸਾਡੇ ਦੋਵਾਂ ਦੀਆਂ ਫੈਮਿਲੀਜ਼ ਇਸ ਵੇਲੇ ਉੱਥੇ ਨੇ, ਮੇਰੀ ਵਾਈਫ, ਮੇਰੀਆਂ 2 ਡਾਟਰਸ ਉਹ ਐਡੀਲੇਡ ਨੇ, ਉਹਦੀ ਵਾਈਫ ਤੇ ਉਹਦਾ ਇੱਕ ਬੇਟਾ ਉਹ ਉੱਥੇ ਨੇ। ਇੱਥੇ ਮਦਰ ਹੈ ਇਕੱਲੇ, ਉਹ ਇੱਕ ਆਪਣੇ ਆਪ ਚ ਇੱਕ ਅਲੱਗ ਜਿਹੜਾ ਇੱਕ ਬਹਿਸ ਦਾ ਵਿਸ਼ਾ ਅੱਜ ਕੱਲ ਕਿ ਇਹ ਮਦਰ ਫਾਦਰ ਨੂੰ ਸਾਡੇ ਫੈਮਿਲੀ ਨੀ ਮੰਨਦੇ, ਇਹਨਾਂ ਦੀ ਡਿਕਸ਼ਨਰੀ ਚ ਫੈਮਿਲੀ ਨੀ ਹੈਗੀ ਜੀ, ਤੇ ਉਹ ਇੱਕ ਅਲੱਗ ਹੈ ਜਿਹੜੀ ਇੱਥੇ ਪਟੀਸ਼ਨ ਦਾ ਹਿੱਸਾ ਵੀ ਹੈ ਕਿ ਪੇਰੈਂਟਸ ਆਰ ਪਾਰਟ ਆਫ ਫੈਮਿਲੀ। ਠੀਕ ਹੈ ਜੀ, ਅਸੀਂ ਉਹਲੀ ਵੀ ਬਹੁਤ ਕਰਦੇ ਰਹਿੰਦੇ ਹਾਂ ਜਿੱਥੇ ਵੀ ਵੋਕਲ ਹੋ ਸਕੀਏ। ਉਹ ਤਾਂ ਦੇਖੋ ਇੱਕ ਅਲੱਗ ਵਿਸ਼ਾ ਹੈ ਜਿਹਦੇ ਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ, ਬਟ ਇਸ ਵੇਲੇ ਮੈਂ ਤੇ ਮੇਰਾ ਬ੍ਰਦਰ ਇਨਫੈਕਟ ਦੋਵੇਂ ਹੀ ਅਸੀਂ ਇੱਥੇ ਫਸੇ ਹੋਏ ਹਾਂ, ਦੋਨੇ ਹੀ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਬੜੀ ਹੀ ਇੱਕ ਕਹਿ ਸਕਦੇ ਕਿ ਔਖੀ ਜੀ ਔਖਾ ਸਮਾਂ ਹੈ। ਹਾਂਜੀ,
ਕਿਉਂਕਿ ਭਾਰਤ ਵਿੱਚ ਵੀ ਹਾਲਾਤ ਵਿਗੜਦੇ ਜਾ ਰਹੇ ਨੇ, ਇਸ ਵਕਤ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਦਾ ਅਤੇ ਆਪਣੇ ਪੂਰੇ ਪਰਿਵਾਰ ਦਾ ਕੋਵਿਡ ਤੋਂ ਬਚਾ ਰੱਖੋ।
ਬਿਲਕੁਲ ਬਿਲਕੁਲ, ਧੰਨਵਾਦ ਅਵਨੀਤ ਜੀ ਤੁਹਾਡਾ ਇੰਨਾ ਟਾਈਮ ਦੇਣ ਲਈ, ਤੇ ਯੈਸ ਕੋਸ਼ਿਸ਼ ਤਾਂ ਦੇਖੋ ਜੀ ਪੂਰੀ ਹੈ ਕਿ ਆਪਣੇ ਆਪ ਨੂੰ ਜਿੰਨਾ ਹੋ ਸਕੇ ਅਸੀਂ ਰੱਖੀਏ, ਬਟ ਇਹ ਹੁਣ ਚੀਜ਼ ਹੀ ਏਦਾਂ ਦੀ ਹੈ ਕਿ ਬਟ ਇਹੀ ਹੈ ਕਿ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਠੀਕ ਹੈ, ਸਾਰਿਆਂ ਨੂੰ ਜਿੱਥੇ ਵੀ ਹੈ ਸੁਰੱਖਿਅਤ ਰੱਖੇ ਤੇ ਸਾਰਿਆਂ ਨੂੰ ਬਲ ਬਖਸ਼ੇ ਇਸ ਔਖੀ ਘੜੀ ਚੋਂ ਨਿਕਲਣ ਲਈ, ਤੇ ਇਹੀ ਪਰਮਾਤਮਾ ਅੱਗੇ ਅਰਦਾਸ ਹੈ ਸਾਡੀ ਇਸ ਵੇਲੇ। ਬਟ ਯੈਸ, ਉਮੀਦ ਹੀ ਹੈ ਕਿ ਇਹ ਕੋਈ ਹੁਣ 15 ਮਈ ਨੂੰ ਜਾਂ ਉਸ ਤੋਂ ਪਹਿਲਾਂ ਇੱਕ ਜੇ ਇੱਕ ਸਾਡੇ ਲਈ ਕੋਈ ਆਸ ਦੀ ਕਿਰਨ ਸਾਨੂੰ ਕੋਈ ਦਿਖਾਉਣ, ਤੇ ਉਹੀ ਹੈ ਜੀ, ਬਾਕੀ ਇਹ ਕਿ ਇਸ ਔਖੇ ਘੜੀ ਚ ਅਸੀਂ ਸਿਰਫ ਅਰਦਾਸ ਹੀ ਕਰ ਸਕਦੇ ਹਾਂ ਜੀ।
ਬਿਲਕੁਲ ਮਨਦੀਪ, ਆਪਣਾ ਧਿਆਨ ਰੱਖੋ, ਆਪਣੇ ਪਰਿਵਾਰ ਦਾ ਧਿਆਨ ਰੱਖੋ, ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਅਵਨੀਤ ਜੀ ਤੁਹਾਡਾ, ਫਿਰ ਸਤਿ ਸ਼੍ਰੀ ਅਕਾਲ ਜੀ। ਯੂ ਵਿਦ SBS ਰੇਡੀਓ।